करणो हुतो सो ना कियो परयो लोभ कै फंद। जिहड़ी करण वाली गल सी उह तां तूं कीती होई नहीं, बंदगी तां कीती होई नहीं, भजन तां कीता ही नहीं, अमृत तां छकिया ही नहीं, गुरु वाला तां बणी नहीं, लोभ दे फंद च पै गया, जाके फसिया पिया लोभ दे विच। आप बंधे हो जैसे गड्ड को जूड़ो, कहिंदे गड्डे दा जूड़ा बंधिया हुंदा, आप ऐ फसिया। नानक समयो रम गयो अब क्यों रोवत अंध। महाराज सच्चे पातशाह कहिंदे हुण तां समां लंघ गया, जे बढ़ेपा आ गया हुण रो के की फायदा। जदों अंत नूं जमदूतां ने आके फड़ लिया, सो हुण जिहड़ी तूं करनी सी मनुखा जन्म पा के कोई सेवा, कोई टहल, कोई परोपकार, कोई सिमरन, वो कर्म करने वो तां कीता नहीं। पदार्थ इकट्ठे कर करके ढेर ला लिया। जदों जमदूत लैण आ गए, कहिंदा जी पदार्थ नाल लैके जाणे हो, कहिंदे नाल शरीर नहीं जाणा तूं पदार्थां दोनां। फिर कहिंदा मैं एवें इकट्ठे करदा रहा। कहिंदे इह तां हुण तेरी गलती है, तूं नाम इकट्ठा करना सी। मन माया मैं रम रहयो निकसत नाहिन मीत। ये मन जिहड़ा माया दे अंदर फसिया पिया, गड़िया पिया माया दे अंदर। सो इस करके जिहड़ा सी बढ़ेपा आ गया, जवानी का जोर खत्म हो गया। सो इस करके महाराज सच्चे पातशाह कहिंदे ने ये जीव जिहड़ा माया दे विच गड़िया पिया, कबीर चुगया चितारा भी चुगया चुग चुग चितारे, जैसे बचरे कूंज मन माया ममता रे। कहिंदे जिवें कूंज चोगा चुगदी आ उहदे बच्चे नूं चितारदी आ ना, इवें जिहड़ा जीव है ये पल पल माया नूं चितारदा, पल पल माया नूं चितारदा। एक बुरकी रोटी दी खांदा ते सोचदा उह तों पैसे लैणे सी, दूजी बुरकी खांदा उहनूं पैसे देणे सी, तीजी बुरकी खांदा हुण मैं उत्थों पैसे बना लूंगा, पानी दी घुट भरदा तां कहिंदा इन्ने पैसे अज बण गए ने। कदे दुध पीण लगदा चिंता च मारिया जांदा अज इन्ने खराब हो गए पैसे। कहिंदे बस पैसियां तक ही सीमित है। नानक मूर्त चित्र ज्यों छाडित नाहिन पीत। महाराज कहिंदे जिवें भीत कंध उपर चित्री होई मूर्ति कंध नूं छड़दी नहीं, इवें जीव माया नूं छड़दा नहीं है भाई। नर चाहत कछ और है की और है भई। बंदा तां कुछ होर चाहुंदा हुंदा है, पर होर दी होर ही हो जाती है। चाहुंदा कुछ होर है पर वारता कुछ होर हो जाती है। जिवें कोई बजुर्ग तुरिया जांदा सी तो कोई बीबी घरों दुखी होकर फाहा लैन लगी दरख्तां जंगल दे विच, कहना तू भाई इत्थे की करदी है। कह रही मैं फाहा लैन लगी हाँ बाबा, मैं घरों बहुत दुखी हूँ। बूढ़ा लालची हो गया, कहना लै दे गहने गट्टे पाए, चल ये मरूगी तो मैं ला लूँ सारे गहने। वो कहनी मैनू पर फाहा लैना नहीं आता। कहना मैं तेन दस दिना, परना जहा पाया लंबा सारा जरा, उन्हें गमछा जहा डब्बिया वाला परना जहा सीगा एक, वो दरख्त नाल बन्ह के फाहा बना के थले लक्कड़ का मुढ़ जहा रख के गल च पा के कहना ऐ खड़ के ना ऐ हलोरा मार दी। वो आप ही हलोरा बज गया तो बाबा ही तह लटक गया। जब बीबी ने देखे डेले जे निकले बाबे दे, तो भज गई भी मरना तो बहुत औखा। इस करके सतगुरु कहने नर चाहत कश और है की और है भाई। चितवत रहो ठगौर नानक फांसी गल परी। वो ठगियां चितदा ही रह गया, फांसी वो गल च पै गई जीव दे। इसे प्रकार यह जीव जरा होर ही होर चित भी जाता है। जतन बहुत सुख के किए दुखो की हो न कोय। सुख दे जतन तो बहुते किए जिंदगी च, पर मरण के दुख का इंतजाम ही नहीं किया कि मरना भी सौखा हो जाए मेरा। कहो नानक सुन रे मना हर पावै सो होय। महाराज कह रहे जीव सुनना कर, मेरा मना सुनना कर, हरी नूं जो पाउंदा हुंदा तां उही है। तू तो अपनी चलाकियां ही मारी जांदा, रब नाल भी चलाकियां। जगत भिखारी फिरत है सब को दाता राम। ये सारा जग जिहड़ा फिरदा ना भिखारियां दी तरह मंगदा फिरदा थां 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 थां, पर दाता तां इक वाहिगुरु है सब दा। चाहे वह वड्डे मंगदे चाहे छोटे मंगदे ने, मंगदे सारे। रिद्धियां सिद्धियां भी तो इत्थों ही मंगदियां, देवते भी तो इत्थों मंगदे आ, देवियां भी तो इत्थों मंगदियां, ब्रह्मा विष्णु महेश भी परमात्मा तो ही मंग के गाह बरताउंदे आ। कहो नानक मन सिमरते पूर्ण हो वह काम। महाराज सच्चे पातशाह कहिंदे उते परमात्मा तूं भी सिमर, तिस परमात्मा तूं भी सिमर, तेरे भी काम पूरे होणगे। झूठा मान कहां करै जग सुपने ज्यों जान। ये झूठा मान कहदा करदा, पैसों का, अपनी दौलत का, अपने शरीर का, अपने घर का, सुपने वर्गा संसार है। इन मैं कछ तेरो नहीं नानक कहो बखान। सतगुरु महाराज कहने इन्हां दे विच तेरा कुछ भी नहीं है, तेनू बखान कथन करके दसदे हैं, सच्ची गल दसदे हैं। गर्भ करत है देह को बिनसै छिन मैं मीत। ये जिहड़ी देह दा तू हंकार करदा इक छिन दे विच मित्रा, इह तां बिनस जाणी है, जदों जाण लगना पता ही नहीं लगना, बस इक छिन ही लगना। ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਿਹੜੇ ਪ੍ਰਾਣੀ ਨੇ ਹਰੀ ਦਾ ਜਸ ਕਹਿਣਾ ਕੀਤਾ, ਸੋ ਉਸ ਜੀਵ ਨੇ ਫਿਰ ਕੀ ਕੀਤਾ ਜੀ? ਕਹਿੰਦੇ ਉਹਨੇ ਜਗਤ ਨੂੰ ਜਿੱਤ ਲਿਆ, ਪਰ ਮਨ ਜਿੱਤਿਆ ਜਗ ਜੀਤ। ਉਹਨੇ ਸਾਰੇ ਜਗ ਦੇ ਵਿਕਾਰਾਂ ਨੂੰ, ਪਦਾਰਥਾਂ ਨੂੰ ਜਿੱਤ ਕੇ, ਆਪਣੇ ਆਪ ਨੂੰ ਜਿੱਤ ਕੇ, ਉਸ ਨੇ ਸਾਰੇ ਪਾਸਿਆਂ ਨੂੰ ਜਿੱਤ ਕੇ ਤੇ ਸੰਸਾਰ ਦੇ ਵਿੱਚ ਜਾਣਾ ਕੀਤਾ। ਉਹ ਜਿੱਤ ਗਿਆ, ਉਹਨੂੰ ਗੁਰਮੁਖ ਕਹਿੰਦੇ। ਇਹ ਜਿੱਤਣ ਵਾਸਤੇ ਸੰਸਾਰ 'ਚ ਗੁਰਮੁਖ ਆਏ ਨੇ ਸੰਸਾਰ ਅੰਦਰ। ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਜਿਹਦੇ ਹਿਰਦੇ 'ਚ ਹਮੇਸ਼ਾ ਸਿਮਰਨ ਹੁੰਦਾ ਪਰਮਾਤਮਾ ਦਾ, ਉਹਨੂੰ ਮੁਕਤਾ ਜਾਣਨਾ ਕਰ ਕਿ ਉਹ ਬੰਧਨ ਮੁਕਤ ਹੈ। ਕਲਯੁਗ ਨੇ ਕਿਹਾ ਸੀ ਜਿਹਦੇ ਹਿਰਦੇ 'ਚ ਸਿਮਰਨ ਹੋਊਗਾ ਉਹਦੇ ਨੇੜੇ ਨਹੀਂ ਮੈਂ ਜਾਊਂਗਾ। ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਮੇਰੀ ਗੱਲ ਸੱਚੀ ਮੰਨ ਲੈ, ਜਿਹਦੇ ਹਿਰਦੇ ਦੇ ਅੰਦਰ ਵਾਹਿਗੁਰੂ ਬੈਠਾ ਵਸਿਆ ਹੋਇਆ, ਸਿਮਰਨ ਹੋ ਰਿਹਾ, ਪ੍ਰਕਾਸ਼ ਹੈ, ਉਹ ਵਾਹਿਗੁਰੂ ਦਾ ਰੂਪ ਹੀ ਜਾਣ ਲਾ ਬਸ, ਉਹਦੇ ਤੇ ਭਗਵਾਨ 'ਚ ਕੋਈ ਅੰਤਰ ਨਹੀਂ। ਏਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ। ਇੱਕ ਪਰਮੇਸ਼ਰ ਦੀ ਭਗਤੀ ਜਿਹੜੇ ਪ੍ਰਾਣੀ ਦੇ ਮਨ ਦੇ ਅੰਦਰ ਨਹੀਂ ਹੈ ਨਾ, ਕਹਿੰਦੇ ਉਹ ਕਿੰਨਾ ਭੈੜਾ ਪਤਾ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜਿਵੇਂ ਸੂਰ ਹੁੰਦਾ, ਜਿਵੇਂ ਕੁੱਤਾ ਹੁੰਦਾ, ਇਹੋ ਜਿਹਾ ਉਹ ਬੰਦਾ ਹੈ। ਕਿਉਂਕਿ ਸੂਰ ਤੇ ਕੁੱਤੇ 'ਚ ਹੋਰ ਕੀ ਫਰਕ ਹੈ? ਕਿਉਂਕਿ ਨਿੰਦਰਾ ਭੋਜਨ ਭੋਗ ਪੈ ਜਾ ਪਸ ਪੁਰਖ ਸਮਾਨ, ਨੀਂਦ ਹੋ ਗਈ ਭੋਗ ਵਿਲਾਸ ਕਰ ਲਏ, ਭੋਜਨ ਖਾ ਲਏ, ਡਰ ਲਿਆ ਡਰਾ ਲਿਆ, ਇਹ ਪਸ਼ੂ ਤੇ ਬੰਦੇ 'ਚ ਸਮਾਨ ਚੀਜ਼ਾਂ ਨੇ। ਕਹਿੰਦੇ ਬੰਦੇ 'ਚ ਕੀ ਚੀਜ਼ ਜ਼ਿਆਦਾ? ਗਿਆਨ ਨਰ ਨਿਜਦਕਤਾ ਗਿਆਨ ਬਿਨਾਂ ਪਾਸ ਜਾਣ। ਬੰਦੇ ਦੇ ਅੰਦਰ ਗਿਆਨ ਹੀ ਜ਼ਿਆਦਾ ਹੁੰਦਾ ਬਸ, ਬੰਦੇ ਦੇ ਅੰਦਰ ਬਾਕੀ ਨੇ ਸਾਰੀਆਂ ਗੱਲਾਂ ਜਾਨਵਰ ਵਾਲੀਆਂ ਹੀ ਨੇ। ਖਾ ਲਿਆ, ਸੌਂ ਲਿਆ, ਲੜ ਲਿਆ, ਝਗੜ ਲਿਆ, ਜਾਨਵਰ ਵੀ ਐਂ ਕਰਦੇ ਆ। ਸਵਾਮੀ ਕੋ ਗ੍ਰਿਹੋ ਜਿਉਂ ਸਦਾ ਸਵਾਨ ਤਜ ਨਹੀਂ ਨਿਤ। ਪਰ ਫਿਰ ਵੀ ਕੁੱਤੇ ਵਿੱਚ ਇੱਕ ਗੱਲ ਜ਼ਿਆਦਾ ਹੈ, ਕਹਿੰਦੇ ਉਹਦੇ 'ਤੇ ਗੁਣ ਲੈ ਲੈ। ਜਿਵੇਂ ਸਵਾਮੀ ਦਾ ਘਰ ਕਦੇ ਕੁੱਤਾ ਛੱਡਦਾ ਨਹੀਂ ਹੈ, ਭਾਵੇਂ ਉਹ ਕੁੱਤੇ ਨੂੰ ਮਾਰੇ ਛੱਡੇ ਜਿਵੇਂ ਮਰਜ਼ੀ ਕਰੇ, ਫਿਰ ਪੂਛਾ ਲਾਉਂਦਾ ਵਿਚਾਰਾ ਉੱਥੇ ਬੈਠਾ ਹੁੰਦਾ। ਕਈ ਵਾਰ ਉਹ ਸੋਟੀ ਮਾਰ ਦਿੰਦਾ, ਕਈ ਵਾਰ ਕੁਛ ਕਰਦਾ, ਕਈ ਘਰੋਂ ਭਜਾ ਦਿੰਦਾ, ਇੱਕ ਦੋ ਸੁੱਕੀਆਂ ਰੋਟੀਆਂ ਖਾ ਕੇ ਮਾਲਕ ਦਾ ਵਫ਼ਾਦਾਰ ਰਹਿੰਦਾ। ਤੂੰ ਤਾਂ ਸਨਿਗਧ ਰੋਟੀਆਂ ਸਨਿਗਧ ਖਾਣੇ ਖਾ ਕੇ ਸਭ ਕੁਝ ਲੈ ਕੇ ਵੀ ਮਾਲਕ ਤੋਂ ਬੇਵਫ਼ਾ ਹੋ ਗਿਆ ਮਾਲਕ ਦਾ। ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਸਤਿਗੁਰੂ ਕਹਿੰਦੇ ਇੱਕ ਮਨ ਇੱਕ ਚਿੱਤ ਹੋ ਕੇ ਇਉਂ ਨਾਮ ਜਪ। ਦੇਸ ਕੁੱਤੇ ਤੋਂ ਇਹ ਗੁਣ ਲੈ ਲਾ ਕਿ ਉਹ ਮਾਲਕ ਦਾ ਵਫ਼ਾਦਾਰ ਰਹਿੰਦਾ। ਮਾਲਕ ਡੰਡਾ ਮਾਰੇ, ਮਾਲਕ ਉਹਨੂੰ ਸੁੱਕੀ ਰੋਟੀ ਪਾਵੇ, ਉਹਨੂੰ ਤਾਂ ਨਹੀਂ ਕਹਿਣਾ ਠੰਡ ਲੱਗਦੀ, ਉਹ 'ਤੇ ਕਿਹੜਾ ਕੋਈ ਕੱਪੜਾ ਪਾਉਂਦਾ, ਵਿਚਾਰਾ ਚੂੰ ਚੂੰ ਕਰਦਾ, ਠੰਡ ਦੇ ਵਿੱਚ ਬੈਠਾ, ਪਿਆਸ ਲੱਗੇ, ਬੇਜ਼ਬਾਨਾ ਬੋਲ ਨਹੀਂ ਸਕਦਾ। ਉਹ ਬੇਜ਼ਬਾਨਾ ਹੋ ਜਾ, ਇਹ ਕਿਉਂ ਜੀ, ਇਹ ਕਿਵੇਂ ਜੀ, ਇਹਦੀ ਕੀ ਲੋੜ ਆ ਜੀ, ਬਾਹਲਾ ਸਿਆਣਾ ਨਾ ਬਣ। ਸਤਿਗੁਰੂ ਕਹਿੰਦੇ ਤੀਰਥ ਵਰਤ ਯਾਰ ਦਾਨ ਕਰ ਮਨ ਮੈਂ ਧਰੈ ਗੁਮਾਨ। ਜਿਹੜੇ ਬੰਦੇ ਦੁਨੀਆਂ 'ਚ ਤੀਰਥਾਂ 'ਤੇ ਨਹਾ ਕੇ ਆਏ ਆ, ਵਰਤ ਰੱਖਦੇ ਨੇ, ਦਾਨ ਕਰਦੇ ਨੇ, ਫਿਰ ਹੰਕਾਰ ਕਰ ਲੈਂਦੇ ਨੇ ਦਾਨ ਕਰਕੇ। ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਕੁੰਚਰ ਹਾਥੀ ਨਹਾ ਕੇ ਆਪਣੇ ਉੱਤੇ ਸਵਾਹ ਪਾ ਲੈਂਦਾ, ਮਿੱਟੀ ਪਾ ਲੈਂਦਾ, ਐਵੇਂ ਉਹ ਬੰਦੇ ਦੇ ਕੀਤੇ ਹੋਏ ਜਿਹੜੇ ਗੁਣ ਨੇ ਸਾਰੇ ਧੂੜ 'ਚ ਰਲ ਗਏ ਨੇ। ਸਿਰ ਕੰਪਿਓ ਪੱਗ ਡਗਮਗੈ ਨੈਨ ਜੋਤ ਤੇ ਹੀਨ। ਹੁਣ ਬੁਢੇਪਾ ਆ ਗਿਆ ਜਦੋਂ ਬੰਦਾ ਸਿਰ ਕੰਬਦਾ, ਪੈਰ ਜਿਹੜੇ ਨੇ ਡਗਮਗਾਉਂਦੇ ਨੇ, ਅੱਖਾਂ ਜੋਤ ਤੋਂ ਹੀਣੀਆਂ ਹੋ ਗਈਆਂ ਨੇ। ਕਹੋ ਨਾਨਕ ਇਹ ਬਿਦ ਪਈ ਤਉ ਨਾ ਹਰ ਰਸਲੀਨ। ਮਹਾਰਾਜ ਕਹਿੰਦੇ ਇਹ ਵੀ ਵਿਧੀ ਬਣ ਗਈ ਇਹਦੀ, ਦੇਖ ਲਓ ਇਹੋ ਜਿਹਾ ਹਾਲ ਹੋ ਗਿਆ ਬੰਦੇ ਦਾ, ਕੰਬੀ ਜਾਂਦਾ ਖੜਾ, ਤਾਂ ਫੇਰ ਵੀ ਪਰਮੇਸ਼ਰ ਦਾ ਸਿਮਰਨ ਕਰਨਾ ਇਹਨੂੰ ਭਾਉਂਦਾ ਹੀ ਨਹੀਂ, ਉਹਨੇ ਹਰੀ ਦਾ ਰਸ ਲਿਆ ਹੀ ਨਹੀਂ ਗਾ। ਇਹੋ ਜਿਹੀ ਹਾਲਾਤ ਹੋ ਗਏ ਨੇ ਕਿ ਸਿਰ ਕੰਬਦਾ, ਪੈਰ ਡਗਮਗਾਉਂਦੇ ਨੇ, ਅੱਖਾਂ 'ਚ ਜੋਤ ਹੈ ਨਹੀਂ ਗੀ, ਫੇਰ ਵੀ ਕਹਿੰਦਾ ਮੈਂ ਵਾਹਿਗੁਰੂ ਨਹੀਂ ਕਹਿਣਾ, ਅਰਦਾਸ ਕਰੋ, ਕਹਿੰਦਾ ਮੇਰੀ ਉਮਰ ਹੋਰ ਲੰਬੀ ਹੋ ਜਾਵੇ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਜਗਤ ਨੂੰ ਆਪਣਾ ਬਣਾ ਕੇ ਦੇਖਿਆ, ਇਹ ਆਪ ਨਿਜ ਕਰ ਨਿਰਣਾ ਕਰਕੇ ਦੇਖਿਆ, ਜਗਤ ਵਾਸਤੇ ਕੋਈ ਕਿਸੇ ਦਾ ਨਹੀਂ ਹੈ। ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਇੱਕ ਹਰੀ ਦੀ ਜਿਹੜੀ ਭਗਤੀ ਹੈ ਨਾ, ਵਾਹਿਗੁਰੂ ਦੀ ਪ੍ਰੇਮਾ ਭਗਤੀ ਹੋਈ, ਥਿਰ ਰਹਿਣ ਵਾਲੀ ਹੈ, ਟਿਕਾ ਦੇਣ ਵਾਲੀ ਹੈ, ਇਸ ਲਈ ਭਾਈ ਉਹ ਵਾਹਿਗੁਰੂ ਦੀ ਪ੍ਰੇਮਾ ਭਗਤੀ ਨੂੰ ਆਪਣੇ ਮਨ ਵਿੱਚ ਰਚਨਾ ਰੱਖਣਾ ਕਰੋ ਹਮੇਸ਼ਾ। ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ। ਮਹਾਰਾਜ ਕਹਿੰਦੇ ਮਿੱਤਰ ਮੇਰੀ ਗੱਲ ਸੁਣ ਧਿਆਨ ਦੇ ਨਾਲ, ਇਹ ਜਿਹੜੀ ਜਗਤ ਦੀ ਰਚਨਾ ਨਾ, ਇਹ ਸਾਰੀ ਝੂਠ ਹੀ ਝੂਠ ਹੈ, ਇਹ ਤੈਨੂੰ ਦੇਖਣ ਨੂੰ ਲੱਗਦੀ ਹੈ ਸੱਚੀ। ਆਹ 1000 ਸਾਲ ਪਹਿਲਾਂ ਕਿੱਥੇ ਸੀ ਘਰ, 2000 ਸਾਲ ਪਹਿਲਾਂ ਇੱਥੇ ਕੁਛ ਹੋਰ ਸੀ। ਆਹ ਜਿਹੜਾ ਹੁਣ ਰਾਮ ਚੰਦਰ ਜੀ ਦਾ ਪੁਲ ਲੱਭਿਆ, ਸਾਇੰਸਦਾਨ ਕਹਿੰਦੇ ਇਹ ਨਾਸਾ ਵਾਲਿਆਂ ਜਿਹੜਾ ਲੱਭਿਆ, ਉਹ ਥੱਲੇ ਜਾ ਕੇ ਸਮੁੰਦਰ ਦੇ ਹੁਣ ਮਿਲਿਆ, ਕਹਿੰਦੇ 17 ਲੱਖ ਸਾਲ ਪਹਿਲਾਂ ਬਣਿਆ, ਸਮੁੰਦਰ ਦੇ ਥੱਲੇ ਜਾ ਕੇ ਪਹਿਲਾਂ ਪਾਣੀ ਦਾ ਜਿਹੜਾ ਲੈਵਲ ਸੀ ਉੱਥੇ ਸੀ ਉਦੋਂ। ਇਸ ਪ੍ਰਕਾਰ ਸਾਰੀ ਧਰਤੀ ਉੱਤੇ ਤਬਦੀਲੀਆਂ ਆਉਂਦੀਆਂ ਹੀ ਰਹਿੰਦੀਆਂ ਨੇ। ਕਹਿ ਨਾਨਕ ਥਿਰ ਨਾ ਰਹਿ ਜਿਉਂ ਬਾਲੂ ਕੀ ਪੀਤ। ਮਹਾਰਾਜ ਕਹਿੰਦੇ ਇੱਥੇ ਕੋਈ ਚੀਜ਼ ਪੱਕੀ ਨਹੀਂ ਰਹਿੰਦੀ, ਇਹ ਬਾਲੂ ਹੁੰਦਾ ਰੇਤਾ, ਰੇਤੇ ਦਾ ਘਰ ਹੁੰਦਾ ਨਾ, ਕਹਿੰਦਾ ਉਹ ਟਿਕਦਾ ਕਿਤੇ? ਰੇਤੇ ਦੀ ਕੰਧ ਵਾਂਗੂ। ਨਿਆਣੇ ਸਮੁੰਦਰ ਦੇ ਕਿਨਾਰੇ ਉੱਤੇ ਜਾ ਕੇ ਬੈਠ ਜਾਂਦੇ ਨੇ ਤੇ ਬੈਠ ਕੇ ਫਿਰ ਉਹ ਘਰ ਬਣਾਉਂਦੇ ਨੇ ਮਿੱਟੀ ਦਾ, ਉਹ ਛੱਲ ਜੀ ਆਉਂਦੀ ਹੈ ਸਾਰਾ ਰੁੜ ਜਾਂਦਾ ਪਾਣੀ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਇੱਥੋਂ ਤੱਕ 59 ਸਲੋਕ ਸਤਿਗੁਰੂ ਮਹਾਰਾਜ ਨੇ ਆਪਣੇ ਮਨ ਪ੍ਰਤੀ ਉਚਾਰਨ ਕਰਕੇ ਜੀਵਾਂ ਨੂੰ ਸਿੱਖ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਉਪਦੇਸ਼ ਲਿਖ ਕੇ ਭੇਜਿਆ। ਸੋ ਅਗਲੇ 2 ਸਲੋਕ ਜਿਹੜੇ ਆ 50ਵਾਂ ਤੇ 51ਵਾਂ ਸਲੋਕ ਹੈ, ਇਹ ਆਪਣੇ ਬਜ਼ੁਰਗ ਮਾਤਾ ਨਾਨਕ ਜੀ ਦੇ ਸ਼ੋਕ ਦੀ ਨਿਵਿਰਤੀ ਵਾਸਤੇ ਭੇਜੇ ਸੀ। ਇਹ ਮਾਤਾ ਜੀ ਨੂੰ ਸੁਣਾ ਦਿਓ ਕਿ ਮਾਤਾ ਜੀ ਮਨ ਦੇ ਅੰਦਰ ਬਰਾਗ ਨਾ ਕਰਨ। ਸੋ ਕਵੀ ਸੰਤੋਖ ਸਿੰਘ ਨੇ ਜਿਵੇਂ ਲਿਖਿਆ ਇਤਿਆਦਿਕ ਸਭ ਲਿਖੇ ਸ਼ਲੋਕ, ਪਾਠ ਹਰ ਭਜੋ ਤਜੋ ਸਭ ਸੋਕ, ਸਭ ਸਿੱਖਿਅਨ ਪ੍ਰਤ ਲਿਖੇ ਬਨਾਏ, ਸਿਮਰੋ ਨਾਮ ਸੋ ਚਿੰਤ ਕਮਾਏ, ਪੁਨ ਮਾਤਾ ਪ੍ਰਤ ਲਿਖਿਓ ਸ਼ਲੋਕ, ਸੁਣ ਕਰ ਲਿਹੋ ਸ਼ੋਕ ਤੇ ਰੋਕ, ਸ਼ੋਕ ਕੋ ਰੋਕ ਜਗ ਮਹਿ ਨਹਿ ਤਿਰਤਾ, ਕਿਸ ਕੇਰੀ ਬਿਨਸ ਗਏ ਜਿਨ ਸ਼ਕਤ ਬਡੇਰੀ। ਕਹਿੰਦੇ ਮਾਤਾ ਜੀ ਤੁਸੀਂ ਕਿਉਂ ਸ਼ੋਕ ਕਰਦੇ ਹੋ? ਸਰੀਰ ਕਰਕੇ ਤਾਂ ਸੰਸਾਰ ਵਿੱਚ ਕੋਈ ਵੀ ਇੱਜ਼ਤ ਨਹੀਂ ਰਿਹਾ। ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ। ਇਹ ਮਾਤਾ ਜੀ ਦੇਖੋ ਸੰਸਾਰ ਦੇ ਅੰਦਰੋਂ ਰਾਮ ਚੰਦਰ ਜੀ ਚਲੇ ਗਏ, ਜਿਨ੍ਹਾਂ ਦਾ ਬੜਾ ਵੱਡਾ ਪਰਿਵਾਰ ਸੀ, ਰਾਵਣ ਦਾ ਪਰਿਵਾਰ ਵੀ ਬਹੁਤ ਵੱਡਾ ਸੀ, ਉਹ ਵੀ ਚਲਿਆ ਗਿਆ। ਇਸ ਕਰਕੇ ਜਿਨ੍ਹਾਂ ਦੇ ਬੜੇ ਬੜੇ ਪਰਿਵਾਰ ਸੀ, ਬੜੀਆਂ ਬੜੀਆਂ ਸ਼ਕਤੀਆਂ ਸੀ, ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸੋਹਣੇ ਉਪਦੇਸ਼ ਲਿਖ ਲਿਖ ਕੇ ਭੇਜੇ ਸਾਰਿਆਂ ਵਾਸਤੇ। ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ ਇਹ ਦੁਨੀਆਂ 'ਚ ਥਿਰ ਕੋਈ ਚੀਜ਼ ਨਹੀਂ। ਭਾਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਸੰਸਾਰ ਸੁਪਨੇ ਵਰਗਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਦੋਂ ਇੰਨੇ ਇੰਨੇ ਵੱਡੇ ਚਲੇ ਗਏ ਤਾਂ ਫਿਰ ਰਹਿਣਾ ਕਿਹਨੇ? ਰਾਮ ਗਇਓ ਰਾਵਣ ਗਇਓ, ਕਹਿੰਦਾ ਅਰਥ ਐਂ ਵੀ ਕਰਦੇ ਆ ਜਦੋਂ ਰਾਵਣ ਦੇ ਹਿਰਦੇ 'ਚੋਂ ਰਾਮ ਚਲਿਆ ਗਿਆ, ਅੱਗੇ ਤਾਂ ਉਹਦੀਆਂ ਗੱਲਾਂ ਬਾਤਾਂ ਕਰਦਾ ਤਾਂ ਜਿਉਂਦਾ ਰਿਹਾ। ਅਥਵਾ ਜਦੋਂ ਰਾਮ ਗਇਓ, ਜਦੋਂ ਰਾਮ ਚੰਦਰ ਜੀ ਨੇ ਪੁਲ ਬਣਾਇਆ, ਪੁਲ ਤੋਂ ਜਦੋਂ ਲੰਕਾ ਵੱਲ ਗਏ ਤਾਂ ਰਾਵਣ ਗਇਓ, ਫਿਰ ਰਾਵਣ ਮਰ ਗਿਆ। ਜਿਹਦਾ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰਦੀ ਆ ਨਾ ਬਾਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਹਿਣ ਨਾ ਪਾਵੈ ਸੁਰ ਨਰ ਦੇਵਾ, ਉਸ ਧਾਰੇ ਕਰ ਮੁਨ ਜਨ ਸੇਵਾ। ਜੀਵਿਤ ਪ੍ਰੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਪ੍ਰਕਾਰ ਮਾਤਾ ਜੀ ਪ੍ਰਤੀ ਇਹ ਜਿਹੜੇ ਸਲੋਕ ਉਚਾਰਨ ਕੀਤੇ ਨੇ, ਕਹਿੰਦੇ ਮਾਤਾ ਜੀ ਦੇਖੋ ਇਹ ਸੰਸਾਰ ਦੇ 'ਚ ਕੋਈ ਵਸਤੂ ਅਚਲ ਰਹਿਣ ਵਾਲੀ ਨਹੀਂ, ਕਿਉਂਕਿ ਸਾਰਾ ਜਗਤੀ ਜਿਹੜਾ ਹੈ ਸੁਪਨੇ ਵਰਗਾ ਹੈ। ਹੁਣ ਚਿੰਤਾ ਤਾਂ ਕਰੀ ਉਹ ਗੱਲ ਦੀ ਕਰਨੀ ਚਾਹੀਦੀ ਜਿਹੜੀ ਕੋਈ ਅਣਹੋਣੀ ਹੋਵੇ ਗੱਲ। ਸੋ ਭਾਵ ਕਹਿਣ ਤੋਂ ਜਿਹੜੀ ਗੱਲ ਅੱਗੇ ਕਦੇ ਨਾ ਹੋਈ ਹੋਵੇ ਤੇ ਹੁਣ ਹੋ ਜਾਵੇ। ਇਹ ਜਨਮ ਮਰਨ ਦਾ ਪ੍ਰਭਾਵ ਤਾਂ ਸ਼ੁਰੂ ਤੋਂ ਚੱਲਿਆ ਆਇਆ। ਬੜੇ ਬੜੇ ਅਵਤਾਰ ਪੀਰ ਪੈਗੰਬਰ ਇਹ ਦੁਨੀਆਂ 'ਚ ਕੌਣ ਨਹੀਂ ਗਿਆ, ਸਾਰੇ ਚਲੇ ਗਏ। ਪਿਛਲਿਆਂ ਸਰੂਪਾਂ ਵੱਲ ਨਿਗਾਹ ਮਾਰੋ, ਸਾਰੇ ਸਰੂਪ ਚਲੇ ਗਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਸੰਸਾਰ ਇੱਕ ਰਸਤਾ ਹੈ, ਰਾਹ ਵਿੱਚ ਕੋਈ ਰੁਕ ਨਹੀਂ ਸਕਦਾ। ਇਸ ਕਰਕੇ ਮੌਤ ਦਾ ਰਸਤਾ ਤਾਂ ਚੱਲੇ ਹੀ ਰਹਿਣਾ, ਜਿਹੜਾ ਆਇਆ ਜੋ ਉਪਜੋ ਸੋ ਬਿਨਸ ਹੈ। ਅਗਲੇ ਸਲੋਕ ਵਿੱਚ ਹੁਣ ਸਮਝਾਉਂਦੇ ਹਨ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ। ਸੰਸਾਰ ਦੇ ਜਿਹੜਾ ਵੀ ਪੈਦਾ ਹੋਇਆ ਉਹਨੇ ਸਮਾਂ ਪਾ ਕੇ ਖਤਮ ਹੀ ਹੋ ਜਾਣਾ। ਕਿਸੇ ਨੇ ਆਜ ਅੱਜ ਕਹਿ ਜਾਂ ਹੁੰਦਾ ਕਹਿ, ਮਤਲਬ ਕਿ ਜਾਂ, ਕਿਸੇ ਨੇ ਕਾਲ ਹੁੰਦਾ ਕੱਲ, ਕਿਸੇ ਨੇ ਪਰੋ ਪਰਸੋਂ ਨੂੰ, ਬਸ ਚਲੇ ਹੀ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜੋਬਨ ਸਾਸ ਹੈ ਦੇਹ ਪ੍ਰਾਣੀ, ਆਜ ਕੱਲ ਮਰ ਜਾਈਏ ਪ੍ਰਾਣੀ, ਹਰ ਜਪ ਜਪ ਹਿਰਦੈ ਧਿਆਈ ਹੈ। ਇਸ ਲਈ ਤੁਸੀਂ ਕੋਈ ਚਿੰਤਾ ਨਹੀਂ ਕਰਨੀ। ਮਾਤਾ ਜੀ ਨੂੰ ਇਹ ਸਮਝਾਉਂਦੇ ਨੇ ਨਾਨਕ ਹਰ ਗੁਣ ਗਾਏ ਲੇ ਝਾੜ ਸਗਲ ਜੰਜਾਲ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦੁਨੀਆਂ ਦੇ ਸਾਰੇ ਜੰਜਾਲਾਂ ਨੂੰ ਛੱਡ ਕੇ ਤੁਸੀਂ ਹਰੀ ਪ੍ਰਭੂ ਦੇ ਗੁਣ ਨੂੰ ਗਾਉਣਾ ਕਰੋ। ਇਉਂ 50, 51, 52 ਤਿੰਨਾਂ ਸਲੋਕਾਂ ਦੁਆਰਾ ਮਾਤਾ, ਸੋ ਮਾਤਾ ਨਾਨਕੀ ਜੀ ਤੇ ਮਹਿਲ ਮਾਤਾ ਗੁਜਰੀ ਤਾਈ ਚਿੰਤਾ ਦੀ ਨਿਵਿਰਤੀ ਲਈ ਸੁਭ ਸਿੱਖਿਆ ਦਿੱਤੀ ਹੈ। ਇੱਕ ਸਲੋਕ ਜਿਹੜਾ ਸੀਗਾ ਸੋ ਇਹ ਮਾਤਾ ਗੁਜਰੀ ਜੀ ਵਾਸਤੇ ਉਚਾਰਿਆ ਸੀ, ਜਿਹੜਾ ਜੋ ਉਪਜੋ ਸੋ ਬਿੰਸ ਹੈ 52ਵਾਂ ਸਲੋਕ ਜਿਹੜਾ ਉਚਾਰਨ ਕੀਤਾ, ਇਹ ਉਹਨਾਂ ਦੇ ਸੋਗ ਦੀ ਨਿਵਿਰਤੀ ਵਾਸਤੇ ਉਚਾਰਨ ਕੀਤਾ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰੀਖਿਆ ਲੈਣ ਲਈ ਇੱਕ ਸਲੋਕ ਜਿਹੜਾ ਸੀ ਲਿਖ ਕੇ ਭੇਜਿਆ ਸੀ, ਸੋ ਇਸ ਪ੍ਰਕਾਰ ਮਹਾਰਾਜ ਨੇ ਇਹ 53ਵਾਂ ਸਲੋਕ ਉਚਾਰਨ ਕਰਕੇ ਪਰਖ ਲਈ ਸੀ 10ਵੇਂ ਪਾਤਸ਼ਾਹ ਦੀ। ਸੋ ਜਿਵੇਂ ਸੂਰਜ ਪ੍ਰਕਾਸ਼ ਦੀ ਗਵਾਹੀ ਹੈ, ਕਹਿੰਦੇ ਦੋਨੋਂ ਪ੍ਰਤ ਸਲੋਕ ਲਿਖ ਤੀਨ ਕਰੋ ਨਾ ਦੁੱਖ ਸਿੱਖਿਆ ਅਸ ਦੀਨ, ਉਹਨ ਆਪਣੇ ਸੁਤ ਕੋ ਪਤਿਆਵਨ ਹਿਤ ਪਰਖਣ ਕੇ ਕਿਮ ਧਰ ਭਾਵਨ, ਲਖਾਂ ਸ਼ਕਤਮ ਹੈ ਹਮਕੋ ਕੈਸੇ ਲਖਿਓ ਜਾਏ ਅਸ ਆਸ਼ਾ ਜੈਸੇ, ਤਿਸ ਵਿਦ ਦੋਹਾ ਲਿਖਿਓ ਬਨਾਏ ਸ੍ਰੀ ਗੁਰੂ ਤੇਗ ਬਹਾਦਰ ਰਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਲੋਕ 10ਵੇਂ ਪਾਤਸ਼ਾਹ ਨੂੰ ਪਰਖਣ ਵਾਸਤੇ ਲਿਖਿਆ ਸੀ। ਦੋਹਰਾ ਬਲ ਛੁੱਟ ਕਿਉ ਬੰਧਨ ਪਰੇ ਕਸ਼ੂ ਨਾ ਹੋ ਤੁਈ ਉਪਾਏ। ਮਹਾਰਾਜ ਕਹਿੰਦੇ ਹੁਣ ਤਾਂ ਸਰੀਰਕ ਬਲ ਛੁੱਟ ਗਿਆ, ਪੈਰਾਂ ਵਿੱਚ ਬੰਧਨ ਬੇੜੀਆਂ ਅਤੇ ਲੋਹੇ ਦੇ ਕੋਟ ਦੇ ਵਿੱਚ ਭਾਵ ਕੇਲੇ ਦੇ ਵਿੱਚ ਪਰੇ ਹੋਏ ਹਾਂ, ਕਿਉਂਕਿ ਔਰੰਗਜ਼ੇਬ ਨੇ ਪਿੰਜਰਾ ਬਣਾ ਕੇ ਲੋਹੇ ਦਾ, ਜੀ ਚ ਬੰਦਾ ਨਾ ਚੰਗੀ ਤਰ੍ਹਾਂ ਬਹਿ ਸਕਦਾ ਨਾ ਖੜ ਸਕਦਾ, ਅੰਦਰ ਨੂੰ ਤਿੱਖੀਆਂ ਕਿੱਲਾਂ ਜ਼ਹਿਰ ਦੀ ਪੁੱਠ ਦੇ ਕੇ ਲਾਈਆਂ ਹੋਈਆਂ ਸੀ, ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਿਠਾਇਆ ਸੀ। ਕਹਿੰਦੇ ਸਰੀਰਕ ਬਲ ਛੁੱਟ ਗਿਆ, ਪੈਰਾਂ 'ਚ ਬੰਧਨ ਪਏ ਹੋਏ ਨੇ, ਹੁਣ ਛੁੱਟਣ ਦਾ ਸਾਡੇ ਪਾਸੋਂ ਕੋਈ ਯਤਨ ਨਹੀਂ ਹੋ ਰਿਹਾ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਗੁਰੂ ਸਾਹਿਬ ਕਥਨ ਕਰਦੇ ਕਿ ਹੁਣ ਹਰ ਹਰ ਤਰ੍ਹਾਂ ਦੀ ਇੱਕ ਆਪ ਜੀ ਓਟ ਹੋ, ਆਪ ਗਜ ਹਾਥੀ ਦੀ ਨਹੀਂ ਸਹਾਇਤਾ ਕਰਨ ਵਾਲੇ ਹੋਵੋ, ਅਥਵਾ ਇਹ ਕਹਿੰਦੇ ਨੇ ਬਲ ਛੁੱਟ ਕੇ ਉਹ ਬੰਧਨ ਪਰੇ, ਕਿ ਹਿੰਦੁਸਤਾਨ ਦੀ ਰੱਖਿਆ ਕਰਨ ਦਾ ਬਲ ਛੁੱਟ ਗਿਆ, ਇਸ ਕਰਕੇ ਸਾਰਿਆਂ ਨੂੰ ਬੰਧਨ ਪੈ ਗਿਆ, ਕਿਉਂਕਿ ਔਰੰਗਜ਼ੇਬ ਨੇ ਠਾਕੁਰ ਦੁਆਰੇ ਦੇਵੀ ਦੁਆਰੇ ਢਾਉਣਾ ਸ਼ੁਰੂ ਕਰਤੇ ਇਹਨਾਂ ਮੰਦਰਾਂ ਦੀ ਰੱਖਿਆ ਕਰਨ ਦਾ। ਹੁਣ ਕਸ਼ੂ ਨਾ ਹੋ ਤੋ ਉਪਾਏ, ਇਹਨਾਂ ਹਿੰਦੂ ਰਾਜਿਆਂ ਪਾਸੋਂ ਕੁਝ ਵੀ ਉਪਾਅ ਨਹੀਂ ਹੋ ਰਿਹਾ, ਕਿਉਂਕਿ ਸਾਰੇ ਹਿੰਦੂ ਰਾਜ ਔਰੰਗਜ਼ੇਬ ਨੇ ਆਪਣੇ ਅਧੀਨ ਕਰ ਲਿਆ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਮਹਾਰਾਜ ਕਥਨ ਕਰਦੇ ਹੇ ਹਰੀ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਹੁਣ ਆਪ ਸਾਰਿਆਂ ਹਿੰਦੂਆਂ ਦਾ ਊਟ ਆਸਾ ਰੂਪ ਹੋ ਕੇ ਗਜ ਹਾਥੀ ਦੀ ਨਿਆਈ ਸਹਾਇਤਾ ਕਰਨ ਵਾਲੇ ਹੋਵੋ ਜੀ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਜਿਹੜਾ ਪਰਖਿਆ ਸੀ ਮਹਾਰਾਜ ਜੀ ਨੇ, ਸੋ ਇਹਦੇ ਅੰਤਰੀਪ ਭਾਵ ਵੀ ਬਹੁਤ ਸਾਰੇ ਹੋ ਸਕਦੇ ਨੇ, ਪਰ ਭੋਗਦੇ ਸਮੇਂ 'ਤੇ ਕਿਉਂਕਿ ਸਮਾਂ ਥੋੜ੍ਹਾ ਹੋਣ ਕਰਕੇ ਅੰਤਰੀਪ ਭਾਵ ਇਹਦੇ ਬਾਅਦ ਵਿੱਚ ਵੀ ਸੁਣਾਏ ਜਾਣਗੇ, ਸਤਿਗੁਰੂ ਕਿਰਪਾ ਕਰਨਗੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦਿੱਲੀ ਨੂੰ ਸਿੱਖ ਭੇਜਿਆ ਸੀ, ਬਾਹੋਦਾਹੀ ਪਹੁੰਚ ਕੇ ਉਹਨੇ ਸਾਰੇ ਸਲੋਕ ਜਿਹਨੂੰ ਲਿਖ ਕੇ ਦਿੱਤੇ ਸਾਰਿਆਂ ਨੂੰ ਸੁਣਾ ਤੇ ਸਲੋਕ। ਮਹਾਰਾਜ ਨੇ ਮੁਨੀਮ ਨੂੰ ਬੁਲਾ ਕੇ ਕਿਹਾ ਸਾਰੀ ਸੰਗਤ ਸੁਣਾ ਭਾਈ। ਜਦੋਂ 10ਵੇਂ ਪਾਤਸ਼ਾਹ ਨੇ ਸਲੋਕ ਸੁਣਾਇਆ ਤਾਂ ਉਸ ਵਕਤ ਸਿੱਖ ਨੇ ਕਿਹਾ ਮਹਾਰਾਜ ਇਹਦਾ ਜਵਾਬ ਮੰਗਿਆ 9ਵੇਂ ਪਾਤਸ਼ਾਹ ਨੇ, ਉਸ ਵਕਤ 10ਵੇਂ ਪਾਤਸ਼ਾਹ ਨੇ ਫਿਰ ਇਹ ਜਵਾਬ ਦੇਣਾ ਕੀਤਾ। ਸੋ ਮਹੱਲਾ 10ਵਾਂ ਇੱਥੇ ਲਿਖਿਆ ਹੁੰਦਾ ਸੀ ਪਹਿਲਾਂ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜੇ ਹੱਥੀਂ ਪੀੜ ਲਿਖੀ ਹੋਈ ਉਹਦੇ 'ਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਲਾਹੌਰ ਸ਼ਹੀਦਗੰਜ ਬਿਰਾਜਮਾਨ ਸੀ, ਉਹਦੇ ਵਿੱਚ ਪਾਤਸ਼ਾਹੀ 10ਵੀਂ ਲਿਖਿਆ ਹੋਇਆ, ਅਤੇ ਜਿਹੜੀ ਪਟਨਾ ਸਾਹਿਬ ਤਖ਼ਤ ਸਾਹਿਬ ਉੱਪਰ ਪੁਰਾਣੀ ਬੀੜ ਪ੍ਰਾਪਤਨ ਪਈ ਹੈ ਉਹਦੇ 'ਚ ਵੀ ਮਹੱਲਾ 10ਵਾਂ ਲਿਖਿਆ ਹੋਇਆ, ਪਰ ਪ੍ਰਚਲਿਤ ਲਿਖਤੀ ਦੇ ਛਾਪਿਆਂ ਬੀੜਾਂ ਉੱਪਰ ਕੋਈ ਨਹੀਂ ਲਿਖਿਆ ਹੋਇਆ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਜਵਾਬ ਦਿੱਤਾ। ਬਲ ਹੋਆ ਬੰਧਨ ਛੁੱਟੇ ਸਭ ਕਿਛੁ ਹੋ ਤੂੰ ਪਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ 10ਵੇਂ ਪਾਤਸ਼ਾਹ ਨੇ ਪਾਤਸ਼ਾਹੀ 10ਵੀਂ ਕਿ ਸੰਪੂਰਨ ਬਲ ਪ੍ਰਾਪਤ ਹੋਇਆ। ਹੇ ਪਿਤਾ ਜੀ, ਬਲ ਪਦਾਰਥ, ਬਲ ਹੁੰਦਾ ਪਦਾਰਥ, ਖੁਦ ਆਪ ਜੀ ਤੋਂ ਪੈਦਾ ਹੋਇਆ, ਆਪ ਜੀ ਤੋਂ ਬਲ ਕਿਵੇਂ ਛੁੱਟ ਕੇ ਪਰੇ ਜਾ ਸਕਦਾ? ਫਿਰ ਆਪ ਜੀ ਦੇ ਤਾਂ ਸਾਰੇ ਬੰਧਨ ਛੁੱਟੇ ਹੋਏ ਨੇ, ਗਿਆਨਵਾਨਾਂ ਨੂੰ ਤਾਂ ਬੰਧਨ ਪੈ ਹੀ ਨਹੀਂ ਸਕਦੇ, ਪਰ ਆਪ ਜੀ ਤਾਂ ਗਿਆਨ ਦੇ ਦਾਤੇ ਸਮੁੰਦਰੋਂ, ਫਿਰ ਆਪ ਜੀ ਤੋਂ ਸਾਰੇ ਉਪਾਅ ਹੋ ਸਕਦੇ ਆ। ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹ ਜੋਤੀ ਸਰੂਪ ਗੁਰਦੇਵ ਪਿਤਾ ਸਰਬ ਕਲਾ ਸਮਰੱਥ, ਸਭ ਕੁਝ ਆਪਦੇ ਹੱਥ ਅਧੀਨ ਹੈ, ਫਿਰ ਆਪ ਜੀ ਸਭਨਾ ਜੀਵਾਂ ਦੇ ਸਹਾਇਕ ਹੋ। ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਗੁਰਦੇਵ ਪਿਤਾ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਆਪ ਜੀ ਵਿੱਚ ਪਹਿਲੇ ਹੀ ਹਿੰਦੁਸਤਾਨ ਦੀ ਰੱਖਿਆ ਕਰਨ ਲਈ ਕੁਰਬਾਨੀ ਦੇਣ ਦਾ ਬਲ ਪ੍ਰਾਪਤ ਹੋ ਗਿਆ। ਔਰੰਗਜ਼ੇਬ ਨੇ ਹਿੰਦੁਸਤਾਨ ਉੱਤੇ ਜੋ ਸ਼ਰ੍ਹਾਂ ਦੇ ਬੰਧਨ ਪਾਏ ਨੇ ਉਹ ਹੁਣ ਸਾਰੇ ਬੰਧਨ ਛੁੱਟ ਜਾਣਗੇ। ਹਿੰਦੁਸਤਾਨ ਦੀ ਆਜ਼ਾਦੀ ਦਾ ਜੋ ਕੁਝ ਉਪਾਅ ਹੋਣਾ ਹੈ ਉਹ ਸਭ ਕੁਝ ਆਪ ਜੀ ਤੋਂ ਹੀ ਹੋਣਾ, ਕਿਉਂਕਿ ਸਭ ਕੁਝ ਆਪਦੇ ਹੱਥ ਅਧੀਨ ਹੈ, ਫਿਰ ਆਪ ਦੇ ਸਭਨਾਂ ਦੇ ਸਹਾਇਤਾ ਕਰਨ ਵਾਲੇ ਹੋ। ਇਹ ਸਲੋਕ 10ਵੇਂ ਪਾਤਸ਼ਾਹ ਨੇ ਆਪਣੇ ਵੱਲੋਂ ਉੱਤਰ ਰੂਪ ਦੇ ਵਿੱਚ ਲਿਖ ਕੇ ਭੇਜਿਆ। ਫਿਰ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਬੁਲਾ ਕੇ ਕਿਹਾ ਤੂੰ ਹੁਣ ਉੱਡਿਆ ਜਾ ਦਿੱਲੀ ਨੂੰ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਚਿੱਠੀ ਸਾਡੀ ਦੇ ਦੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੜ੍ਹਿਆ ਸਿੱਖ ਨੂੰ ਕੋਈ ਰੁਕਾਵਟ ਨਹੀਂ ਹੈ ਇੰਦਰ ਜਾਣ ਵਿੱਚ, ਪੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਤਸੱਲੀ ਹੋ ਗਈ ਕਿ ਸਾਹਿਬਜ਼ਾਦੇ ਹੁਣ ਗੁਰਤਾ ਗੱਦੀ ਨੂੰ ਸੰਭਾਲਣ ਦੇ ਯੋਗ ਹਨ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਭੇਜ ਕੇ ਬਾਜ਼ਾਰ ਵਿੱਚੋਂ ਨਾਰੀਅਲ ਮੰਗਾਇਆ, 5 ਪੈਸੇ ਰੱਖ ਕੇ ਸੋ ਹੱਥ ਦੇ ਵਿੱਚ ਪਕੜ ਕੇ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਲੋਕ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਕਰਕੇ ਨਮਸਕਾਰ ਕੀਤੀ ਅਤੇ ਮੱਥਾ ਟੇਕ ਦਿੱਤਾ, 5 ਪ੍ਰਕਰਮਾ ਕੀਤੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਉਹ ਜੋਤ ਪ੍ਰਵੇਸ਼ ਕਰ ਦਿੱਤੀ, ਜਿਹੜੀ ਪਹਿਲੇ 9 ਸਰੂਪਾਂ ਦੇ ਜੋਤ ਸੀ। ਮਹਾਰਾਜ ਨੇ ਕਿਹਾ ਹੁਣ ਗੁਰੂ ਗੋਬਿੰਦ ਸਿੰਘ ਤੁਹਾਡੇ ਗੁਰੂ ਹੋਣਗੇ। ਅਤੇ ਅਗਲੇ ਜਿਹੜੇ 3 ਸਲੋਕ ਫਿਰ ਉਚਾਰ ਕੇ ਉਹ ਕਿਹਾ, ਸੰਗ ਸਖਾ ਸਭ ਤਜ ਗਏ ਕਉ ਨਾ ਨਿਭੇਹੋ ਸਾਥ। ਸੰਸਾਰੀ ਤੌਰ 'ਤੇ ਕਹਿੰਦੇ ਕਿ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਸ਼ਹੀਦ ਹੋ ਗਏ, ਸਾਡੇ ਨਾਲ ਰਹਿਣ ਵਾਲੇ ਜੋ ਸਖਾ ਮਿੱਤਰ ਸਿੱਖ ਵੀ ਚਲੇ ਗਏ, ਸੋ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਦੀ ਕੁੜ 'ਚੋਂ ਸੀ ਉਹ ਵੀ ਆਪ ਹੀ ਭੇਜ ਦਿੱਤੇ ਸੀ। ਉੱਥੋਂ ਮਹਾਰਾਜ ਨੇ ਕਿਹਾ ਜਿਵੇਂ ਜੀ ਕਰੂ ਕਰ ਲਿਓ, ਉਹ ਵੀ ਸ਼ਹੀਦ ਹੋ ਗਏ ਸੀ, ਨਾਲ ਹੀ ਸਰੀਰ ਛੱਡ ਗਏ ਸੀ। ਫਿਰ ਉਹ ਸਾਰੇ ਸਾਰੇ ਸਾਨੂੰ ਛੱਡ ਕੇ ਚਲੇ ਗਏ ਆ, ਅਥਵਾ ਜੀਵ ਦਾ ਨਾਲ ਕੋਈ ਰਹਿਣ ਵਾਲਾ ਨਹੀਂ। ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਮਹਾਰਾਜ ਕਹਿੰਦੇ ਇਸ ਬਿਪਤਾ 'ਚ ਇੱਕ ਰਘੁਨਾਥ ਪਰਮੇਸ਼ਰ ਦੀ ਵੀ ਟੇਕ ਹੈ। ਹਿੰਦੁਸਤਾਨ ਦੇ ਪਿਆਰੇ ਮਿੱਤਰ ਜੋ ਦੇਵੀ ਦੇਵਤੇ ਉਹ ਸਾਰੇ ਛੱਡ ਕੇ ਸਾਥ ਹਿੰਦੁਸਤਾਨ ਦਾ ਚਲੇ ਗਏ, ਕਹੋ ਉਹਨਾਂ ਨੇ ਵੀ ਉਹ ਸਾਥ ਕੋਈ ਦੇਵੀ ਦੇਵਤਾ ਨਾਲ ਹੀ ਨਿਭਿਆ। ਮਹਾਰਾਜ ਕਹਿੰਦੇ ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਬਿਪਤਾ 'ਚ ਹੁਣ ਇੱਕ ਪਰਮਾਤਮਾ ਦੀ ਵੀ ਟੇਕ ਹੈ। ਹੇ ਰਾਘਵ ਕੁਲ ਦੇ ਵਿੱਚ ਨਾਥ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਤੁਸੀਂ ਵੀ ਟੇਕ ਆਸਰਾ ਰੂਪ ਭਾਵ ਹਿੰਦੁਸਤਾਨ ਦੀ ਰੱਖਿਆ ਇਸ ਵੇਲੇ ਆਪ ਨੇ ਕਰਨੀ ਹੈ। ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ। ਇਸ ਵੇਲੇ ਸਾਡੀ ਸਹਾਇਤਾ ਕਰਨ ਵਾਲਾ ਇੱਕ ਪ੍ਰਭੂ ਦਾ ਨਾਮ ਹੀ ਰਿਹਾ, ਦੂਜੀ ਸਾਡੀ ਸੇਵਾ ਕਰਨ ਨੂੰ ਸਾਧੂ ਰਹਿਓ ਭਾਈ ਗੁਰਦਿੱਤਾ ਜੀ ਕੋਲ ਰਹੇ ਨੇ, ਤੀਜੇ ਗੁਰਤਕ ਦੇ ਸੰਭਾਲਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਰਹੇ ਨੇ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਮੰਤ ਤੋਂ ਭਾਵ ਮੰਤਰ, ਵਾਹਿਗੁਰੂ। ਗੁਰੂ ਸਾਹਿਬ ਜੀ ਕਹਿੰਦੇ ਇਹ ਜਗਤ ਵਿੱਚ ਕਿਸੇ ਬਿਰਲੇ ਗੁਰਮੁਖ ਨੇ ਗੁਰਮੰਤਰ ਜਪਿਆ। ਇੰਨੇ ਅੱਖਰ ਕਹਿ ਕੇ ਅੰਤਰ ਧਿਆਨ ਨਾਲ ਜੇਲ੍ਹ 'ਚ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਕ ਦੀ ਬਖਸ਼ਿਸ਼ ਕਰ ਦਿੱਤੀ। ਗੁਰੂ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਮੁਸਲਮਾਨੀ ਰਾਜ ਦੀ ਹਕੂਮਤ ਹੋਣ ਕਰਕੇ ਹਿੰਦੂਆਂ 'ਤੇ ਬੜੀ ਸਖਤੀ ਸੀ, ਪਰ ਇਹ ਕੁਰਬਾਨੀ ਦੇਣ ਦਾ ਸਦਕਾ ਜੋ ਇਸ ਵੇਲੇ ਨਾਮ ਰਹਿਓ ਰਾਮ ਨਾਮ ਜਪਣਾ ਇਸਤਤ ਰਿਹਾ, ਸਾਧੂ ਰਹਿਓ ਮਹਾਤਮਾ ਵੀ ਟਲ ਰਹਿਓ ਗੁਰੂ ਗੋਬਿੰਦ, ਤੀਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸਤਤ ਰਹੇ ਨੇ। ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਮਹਾਰਾਜ ਕਹਿੰਦੇ ਜਗਤ ਦੇ ਵਿੱਚ ਜਿਸ ਕਿਸੇ ਨੇ ਗੁਰੂ ਮੰਤਰ ਨੂੰ ਜਪਿਆ, ਉਹ ਸਿੱਖ ਆਪਣੇ ਸਿੱਖਾਂ ਅਸੂਲਾਂ ਪ੍ਰਤੀ, ਸਿੱਖੀ ਦੇ ਅਸੂਲਾਂ ਪ੍ਰਤੀ ਜਿਹੜਾ ਸੀਗਾ ਉਹ ਇਸਤਤ ਰਿਹਾ। ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤਰ ਤੋਂ ਭਾਵ ਗੁਰੂ ਸਾਹਿਬ ਕਹਿੰਦੇ ਜਗਤ ਦੇ ਵਿੱਚ ਜਿਸ ਕਿਸੇ ਨੇ ਗੁਰਮੰਤਰ ਨੂੰ ਜਪਣਾ ਕੀਤਾ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਬ੍ਰਹਮ ਗਿਆਨ ਦੀ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਪ੍ਰਭਾਵ ਕਰਕੇ ਉਹਦੇ ਅੰਦਰੋਂ ਦੁੰਦਵਾਦ ਖਤਮ ਹੋ ਗਿਆ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰਾਮ ਨਾਮ ਉਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਉਹ ਰਾਮ ਦੇ ਨਾਮ ਨੂੰ ਮੈਂ ਆਪਣੇ ਹਿਰਦੇ 'ਚ ਸੋ ਗਹਿਓ ਭਾਵ ਗ੍ਰਹਿਣ ਕੀਤਾ, ਜਾ ਕੇ ਜਿਸ ਰਾਮ ਦੇ ਨਾਮ ਦੇ ਸਮ ਭਾਵ ਬਰਾਬਰ ਹੋਰ ਕੋਈ ਜਗਤ ਦੇ ਵਿੱਚ ਨਹੀਂ ਹੈ। ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਏ, ਜਿਸ ਰਾਮ ਨਾਮ ਦੇ ਸਿਮਰਨ ਕਰਕੇ ਦੁਨੀਆਂ ਦੇ ਸਾਰੇ ਸੰਕਟ ਦੁੱਖ ਨਿਵਿਰਤ ਹੋ ਜਾਂਦੇ ਨੇ ਅਤੇ ਉਹ ਅਕਾਲ ਪੁਰਖ ਦਾ ਦਰਸ ਭਾਵ ਦਰਸ਼ਨ ਪ੍ਰਾਪਤ ਹੁੰਦਾ। ਇਹ 3 ਸਲੋਕ 5 ਪੈਸੇ ਅਤੇ ਨਾਰੀਅਲ ਦੇ ਕੇ ਸਿੱਖ ਨੂੰ ਆਨੰਦਪੁਰ ਵੱਲ ਭੇਜਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਅਦ ਵਿੱਚ ਸ਼ਹੀਦੀ ਪਾਈ ਸੀ। 10ਵੇਂ ਪਾਤਸ਼ਾਹ ਨੇ ਇਹ ਸਲੋਕ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ 9ਵੇਂ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਦਮਦਮਾ ਸਾਹਿਬ ਵਿਖੇ ਅੰਕਿਤ ਕਰਵਾਈ ਸੀ।